ਇਹ ਤੇ ਸਤਿਗੁਰੂ ਨੇ ਦੁਰਕਾਰਿਆ ਹੋਇਆ ਹੈ, ਇਸ ਲਈ ਇਹਦੇ ਕੋਈ ਵੀ ਜਾ ਕੇ ਮੂੰਹ ਮੱਥੇ ਨਾ ਲੱਗਿਓ।
ਹਰ ਕੈ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਉਸ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵਰਤਿਆ ਸੀ ਤੇ ਉਹ ਅਸੀਂ ਸਾਰਾ ਸਮਾਚਾਰ ਆਖ ਸੁਣਾਇਆ ਤੇ ਆਪਣੇ ਮੂੰਹੋਂ ਉਚਾਰਨ ਕਰਕੇ ਸੁਣਾਇਆ ਹੈ।
ਸੋ ਬੂਝੈ ਜੋ ਦਈਏ ਸਵਾਰਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਸ ਗੱਲ ਨੂੰ ਉਹੀ ਸਮਝ ਸਕਦਾ ਹੈ ਜੋ ਦਈਏ ਸਵਾਰਿਆ, ਜੋ ਉਸ ਦਈਏ ਅਕਾਲ ਪੁਰਖ ਵਾਹਿਗੁਰੂ ਨੇ ਸਵਾਰਿਆ ਹੋਵੇ। ਇਹਦਾ ਮਤਲਬ ਇਹ ਹੈ ਵੀ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪਾਪੀਆਂ ਦਾ, ਗੁਰੂ ਦੇ ਨਿੰਦਕਾਂ ਦਾ ਕੀ ਹਾਲ ਹੁੰਦਾ ਹੈ, ਇਸ ਗੱਲ ਬਾਰੇ ਉਹੀ ਜਾਣ ਸਕਦਾ ਹੈ ਤੇ ਜਿਸ ਨੂੰ ਵਾਹਿਗੁਰੂ ਨੇ ਸਵਾਰਿਆ ਹੋਵੇ। ਭਾਵ ਜਿਹੜੇ ਬੰਦਗੀ ਕਰਨ ਵਾਲੇ, ਨਾਮ ਜਪਣ ਵਾਲੇ ਤੇ ਬਾਣੀ ਪੜ੍ਹਨ ਵਾਲੇ ਮਹਾਂਪੁਰਖ ਨੇ, ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ।
ਮਹੱਲਾ ਚੌਥਾ। ਹਰ ਭਗਤਾਂ ਹਰ ਆਰਾਧਿਆ, ਹਰ ਕੀ ਵਡਿਆਈ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੂਸਰੇ ਪਾਸੇ ਜਿਹੜੇ ਹੁਣ ਬੰਦਗੀ ਕਰਨ ਵਾਲੇ ਗੁਰਮੁਖ ਨੇ, ਹੁਣ ਉਹਨਾਂ ਦੀ ਵਾਰਤਾ ਦੱਸਦੇ ਨੇ। ਹਰ ਭਗਤਾਂ ਹਰ ਆਰਾਧਿਆ, ਜਿਹੜੇ ਵਾਹਿਗੁਰੂ ਦੇ ਭਗਤ ਨੇ, ਹਰ ਆਰਾਧਿਆ, ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਆਰਾਧਿਆ। ਜਿਹੜੇ ਬੰਦਗੀ ਕਰਨ ਵਾਲੇ ਮਹਾਂਪੁਰਖ ਨੇ, ਉਹਨਾਂ ਨੇ ਸਿਰਫ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕੀਤਾ ਹੈ ਤੇ ਹਰ ਕੀ ਵਡਿਆਈ ਤੇ ਅਕਾਲ ਪੁਰਖ ਦੀ ਵਡਿਆਈ ਦੇ ਨਾਲ ਹੀ ਜੁੜੇ ਹੋਏ ਹਨ।
ਹਰ ਕੀਰਤਨ ਭਗਤ ਨਿਤ ਗਾਵਦੇ, ਹਰ ਨਾਮ ਸੁਖਦਾਈ।
ਉਹ ਭਗਤ ਲੋਕ ਹਰ ਕੀਰਤਨ ਭਗਤ ਨਿਤ ਗਾਵਦੇ, ਉਸ ਵਾਹਿਗੁਰੂ ਦੇ ਜਸ ਕੀਰਤਨ ਨੂੰ ਭਗਤ ਲੋਕ ਹਮੇਸ਼ਾ ਗਾਉਂਦੇ ਨੇ ਤੇ ਇਸ ਦੇ ਨਾਲ ਨਾਲ ਹਰ ਨਾਮ ਸੁਖਦਾਈ। ਤੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸੁਖਦਾਈ, ਸੁਖ ਦੇਣ ਵਾਲਾ ਹੈ, ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਆਜਾ ਮਲ ਉਧਰਿਓ ਗਨਕਾ ਹੁੰਗਤ ਪਾਈ, ਤੇ ਉਹ ਗੁਰਮੁਖ ਭਗਤ ਵਾਹਿਗੁਰੂ ਦੇ ਸੁਖਦਾਈ ਨਾਮ ਨੂੰ ਵੀ ਜਪਦੇ ਹਨ।
ਹਰ ਭਗਤਾਂ ਨੂੰ ਨਿਤ ਨਾਵੈ ਦੀ ਵਡਿਆਈ, ਬਖਸ਼ੀਆਂ ਨਾ ਨਿਤ ਚੜ੍ਹੈ ਸਵਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਭਗਤਾਂ ਨੂੰ ਉਹ ਵਾਹਿਗੁਰੂ ਆਪਣੇ ਭਗਤਾਂ ਨੂੰ ਹਮੇਸ਼ਾ ਲਈ ਨਾਮ ਦੀ ਵਡਿਆਈ ਬਖਸ਼ਿਸ਼ ਕਰਦਾ ਹੈ ਤੇ ਉਹ ਜਿਹੜੀ ਨਾਮ ਦੀ ਵਡਿਆਈ ਹੈ ਨਿਤ ਚੜ੍ਹੈ ਸਵਾਈ, ਉਹ ਦਿਨ ਦੁਨੀ ਰਾਤ ਸਵਾਈ ਚੜ੍ਹਦੀ ਕਲਾ ਦੇ ਵਿੱਚ ਹੀ ਰਹਿੰਦੀ ਹੈ। ਨਾਮ ਦੀ ਵਡਿਆਈ ਕਦੇ ਘਟਦੀ ਨਹੀਂ ਹੈ। ਨਾਮ ਜਪਣ ਵਾਲਿਆਂ ਨੂੰ ਜਿਹੜੀ ਵਡਿਆਈ ਪ੍ਰਾਪਤ ਹੁੰਦੀ ਹੈ, ਕੋਈ ਉਸ ਨੂੰ ਮਿਟਾ ਨਹੀਂ ਸਕਦਾ, ਕੋਈ ਉਸ ਨੂੰ ਘਟਾ ਨਹੀਂ ਸਕਦਾ। ਉਹਨਾਂ ਭਗਤਾਂ ਮਹਾਂਪੁਰਖਾਂ ਦੀ ਵਡਿਆਈ ਤੇ ਹਮੇਸ਼ਾ ਦਿਨ ਦੁਨੀ ਰਾਤ ਸਵਾਈ ਚੜ੍ਹਦੀ ਕਲਾ ਵਿੱਚ ਹੀ ਜਾਂਦੀ ਹੈ।
ਹਰ ਭਗਤਾਂ ਨੂੰ ਥਿਰ ਘਰੀ ਬਹਾਲਿਆਂ ਨਾ ਆਪਣੀ ਪੈਜ ਰਖਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਭਗਤਾਂ ਨੂੰ, ਭਾਵ ਜਿਹੜੇ ਬੰਦਗੀ ਕਰਨ ਵਾਲੇ ਗੁਰਸਿੱਖ ਮਾਈ ਭਾਈ ਸਨ, ਉਹਨਾਂ ਨੂੰ ਤੇ ਆਪਣੇ ਘਰਾਂ ਦੇ ਵਿੱਚ ਹੀ ਅਡੋਲ ਕਰਕੇ ਸਥਿਰ ਕਰਕੇ ਬਿਠਾ ਦਿੱਤਾ ਹੈ, ਆਪਣੀ ਪੈਜ ਰਖਾਈ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਪੈਜ ਵਡਿਆਈ ਆਪ ਰੱਖੀ ਹੈ। ਇਹਦਾ ਮਤਲਬ ਇਹ ਹੈ ਜਿਵੇਂ ਸਤਿਗੁਰੂ ਨੇ ਇੱਕ ਥਾਂ ਤੇ ਲਿਖਿਆ ਹੈ, ਥਿਰ ਕਰ ਬੈਸੋ ਹਰਜਨ ਪਿਆਰੀ, ਸਤਿਗੁਰ ਤੁਮਰੇ ਕਾਸ਼ ਸੁਆਰੇ, ਦੁਸ਼ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। ਤੇ ਜਿਹੜੇ ਵਾਹਿਗੁਰੂ ਦੇ ਪਿਆਰੇ ਭਗਤ ਲੋਕ ਨੇ, ਉਹਨਾਂ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਐਨ ਅਡੋਲ ਕਰਕੇ ਘਰਾਂ ਦੇ ਵਿੱਚ ਬਿਠਾ ਦਿੰਦਾ ਵੀ ਤੁਸੀਂ ਤਾਂ ਆਨੰਦ ਮੰਗਲ ਲਓ, ਤੁਸੀਂ ਤਾਂ ਆਨੰਦ ਮਾਣੋ ਤੇ ਆਪਣੀ ਪੈਜ ਰਖਾਈ। ਤੇ ਫਿਰ ਜਿਹੜੇ ਉਹਨਾਂ ਦੇ ਨਿੰਦਕ ਹੁੰਦੇ ਨੇ, ਉਹਨਾਂ ਦੇ ਨਾਲ ਵਾਹਿਗੁਰੂ ਆਪ ਸਿੱਝਦਾ ਹੈ, ਉਹ ਆਪਣੀ ਪੈਜ ਵਡਿਆਈ ਨੂੰ ਵਾਹਿਗੁਰੂ ਆਪ ਹੀ ਰੱਖਦਾ ਰਖਾਉਂਦਾ ਹੈ।
ਨਿੰਦਕਾਂ ਪਾਸੋ ਹਰ ਲੇਖਾ ਮੰਗ ਸੀ ਬਹੁ ਦੇ ਸਜਾਈ।
ਉਹ ਵੀ ਭਗਤਾਂ ਨਿਰਵੈਰ ਹੁੰਦੇ ਨੇ, ਫਿਰ ਜਿਹੜੀ ਭਗਤਾਂ ਦੀ ਗੱਲ ਹੈ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਤੇ ਲੈ ਲੈਂਦੇ ਤੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਜਿਹੜੇ ਉਹਨਾਂ ਮਹਾਂਪੁਰਖਾਂ ਦੇ ਨਿੰਦਕ ਹੁੰਦੇ ਨੇ, ਨਿੰਦਕਾਂ ਪਾਸੋਂ ਹਰ ਲੇਖਾ ਮੰਗ ਸੀ, ਉਹਨਾਂ ਨਿੰਦਕਾਂ ਪਾਸੋਂ ਅਕਾਲ ਪੁਰਖ ਵਾਹਿਗੁਰੂ ਆਪ ਲੇਖਾ ਮੰਗਦੇ ਵੀ ਦੱਸੋ ਤੁਹਾਡਾ ਉਹਨਾਂ ਮਹਾਂਪੁਰਖਾਂ ਨੇ ਕੀ ਵਿਗਾੜਿਆ ਸੀ, ਤੁਸੀਂ ਉਹਨਾਂ ਦੀ ਨਿੰਦਿਆ ਕਿਉਂ ਕਰਦੇ ਰਹੇ, ਤੁਹਾਨੂੰ ਇਹਦੇ ਵਿੱਚੋਂ ਕੀ ਮਿਲਿਆ ਹੈ। ਤੇ ਫਿਰ ਉਹ ਵਾਹਿਗੁਰੂ ਪਰਮੇਸ਼ਰ ਉਹਨਾਂ ਨਿੰਦਕਾਂ ਦੇ ਪਾਸੋਂ ਲੇਖਾ ਮੰਗਦਾ ਹੈ ਤੇ ਲੇਖਾ ਵੀ ਮੰਗਦਾ ਹੈ ਤੇ ਫਿਰ ਬਹੁਤ ਦੇ ਸਜਾਈ ਤੇ ਉਹਨਾਂ ਨੂੰ ਬੜੀਆਂ ਸਜਾਵਾਂ ਵੀ ਦਿੰਦਾ ਹੈ, ਕਿਉਂਕਿ ਸਤਿਗੁਰੂ ਦੇ ਬਚਨ ਨੇ ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ ਮੋਹ ਕਾਲੇ ਤਿਨਾਂ ਨਿੰਦਕਾਂ ਨਰਕੇ ਕੋਰ ਪਵਨ। ਇੱਥੇ ਨਿੰਦਿਆ ਦੇ ਬਾਰੇ ਥੋੜ੍ਹੀ ਜਿਹੀ ਵਿਚਾਰ ਕਰ ਲੈਣੀ ਚਾਹੀਦੀ ਹੈ। ਵੀ ਨਿੰਦਿਆ ਕਹਿੰਦੇ ਕਿਸ ਨੂੰ ਨੇ, ਇਹਦੇ ਬਾਰੇ ਸਾਨੂੰ ਜ਼ਰੂਰ ਨਿਰਣਾ ਹੋਣਾ ਚਾਹੀਦਾ ਹੈ। ਕਈ ਵਾਰੀ ਜੇ ਕਿਸੇ ਸਾਧੂ ਸੰਤ ਬਾਰੇ ਜਾਂ ਕਿਸੇ ਵੀ ਵਿਅਕਤੀ ਬਾਰੇ ਜੇ ਕੋਈ ਆਪਾਂ ਗੱਲ ਸੁਣਦੇ ਹਾਂ ਅਤੇ ਚਾਹੇ ਉਹ ਸੱਚੀ ਵੀ ਹੋਵੇ, ਅਤੇ ਫਿਰ ਉਹਦੇ ਬਾਰੇ ਜਦੋਂ ਗੱਲ ਚੱਲਦੀ ਹੈ ਨਾ, ਅਤੇ ਜਿਹੜੇ ਉਹਦੇ ਸ਼ਰਧਾਲੂ ਹੁੰਦੇ ਨੇ ਕਹਿੰਦੇ ਐਵੇਂ ਨਹੀਂ ਨਿੰਦਿਆ ਕਰੀਦੀ ਹੁੰਦੀ। ਸੱਚੀ ਗੱਲ ਦੀ ਕੋਈ ਨਿੰਦਿਆ ਨਹੀਂ ਹੁੰਦੀ। ਜੇ ਕੋਈ ਆਦਮੀ ਗਲਤ ਕੰਮ ਕਰ ਰਿਹਾ ਹੈ, ਕੋਈ ਚੋਰੀ ਕਰ ਰਿਹਾ ਹੈ, ਝੂਠ ਬੋਲ ਰਿਹਾ ਹੈ, ਕੋਈ ਹੇਰਾ ਫੇਰੀ ਕਰ ਰਿਹਾ ਹੈ, ਤੁਸੀਂ ਉਹਨੂੰ ਕਹਿ ਦਿਓ ਮੂੰਹ 'ਤੇ ਵੀ ਹਾਂ ਤੂੰ ਇਹ ਗੱਲ ਕੀਤੀ ਹੈ, ਇਹਨੂੰ ਨਿੰਦਿਆ ਨਹੀਂ ਕਹਿੰਦੇ। ਸੱਚੀ ਗੱਲ ਦੀ ਕੋਈ ਨਿੰਦਿਆ ਨਹੀਂ ਹੁੰਦੀ, ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਜੇ ਹੁਣ ਤੁਸੀਂ ਚੋਰ ਨੂੰ ਚੋਰ ਕਹਿ ਦਿਓ, ਠੱਗ ਨੂੰ ਠੱਗ ਕਹਿ ਦਿਓ, ਇਹ ਕੋਈ ਨਿੰਦਿਆ ਵਾਲੀ ਗੱਲ ਨਹੀਂ। ਤੁਸੀਂ ਗਧੇ ਨੂੰ ਗਧਾ ਕਹਿ ਦਿਓ, ਭੇਡ ਨੂੰ ਭੇਡ ਕਹਿ ਦਿਓ, ਤੁਸੀਂ ਕੁੱਤੇ ਨੂੰ ਕੁੱਤਾ ਕਹਿ ਦਿਓ, ਸੂਰ ਨੂੰ ਸੂਰ ਕਹਿ ਦਿਓ, ਕੋਈ ਨਿੰਦਿਆ ਨਹੀਂ, ਇਹ ਸੱਚਾਈ ਹੈ। ਪਰ ਨਿੰਦਿਆ ਕਿਸ ਨੂੰ ਕਹਿੰਦੇ ਨੇ? ਅਤੇ ਨਿੰਦਿਆ ਕਹਿੰਦੇ ਨੇ ਵੀ ਜਦੋਂ ਕਿਸੇ ਵਿੱਚ ਕੋਈ ਦੋਸ਼ ਤਾਂ ਹੋਵੇ ਨਾ, ਅਤੇ ਝੂਠਾ ਦੋਸ਼ ਆਰੋਪੀ ਜਾਣਾ ਬਿਨਾਂ ਮਤਲਬ ਤੋਂ, ਨਾ ਕੋਈ ਪਰੂਫ ਨਾ ਕੋਈ ਸਬੂਤ, ਐਵੇਂ ਕੋਲੋਂ ਘੜ ਘੜ ਕੇ ਗੱਲਾਂ ਛਾਂਟੀ ਜਾਣੀਆਂ, ਇਹਨੂੰ ਨਿੰਦਿਆ ਕਹਿੰਦੇ ਨੇ। ਇਸ ਨਿੰਦਿਆ ਦੇ ਬਾਰੇ ਸਤਿਗੁਰੂ ਕਹਿੰਦੇ ਨੇ, ਨਿੰਦਾ ਪਲੀ ਕਿਸੇ ਕੀ ਨਾਹੀਂ, ਵੀ ਕਿਸੇ ਦੀ ਵੀ ਨਿੰਦਿਆ ਕਰਨੀ ਮਾੜੀ ਗੱਲ ਹੈ, ਅਤੇ ਫਿਰ ਮਹਾਂਪੁਰਖਾਂ ਦੀ ਨਿੰਦਿਆ, ਗੁਰੂ ਦੀ ਨਿੰਦਿਆ, ਉਹ ਤਾਂ ਹੋਰ ਵੀ ਵੱਡੀ ਗੱਲ ਬਣ ਜਾਂਦੀ। ਸਤਿਗੁਰੂ ਤਾਂ ਕਹਿੰਦੇ ਨਿੰਦਾ ਪਾਈ, ਨਿੰਦਿਆ ਪਾਈ ਕਿਸੇ ਦੀ ਵੀ ਨਹੀਂ ਕਰਨੀ ਚਾਹੀਦੀ। ਨਿੰਦਿਆ ਤੋਂ ਮੁਰਾਦ ਹੈ ਵੀ ਝੂਠਾ ਦੋਸ਼ ਆਰੋਪਣਾ। ਜਿਵੇਂ ਕੋਈ ਆਖੇ ਕਿਸੇ ਵੀ ਗਊ ਨੂੰ ਆਖੇ ਤਾਂ ਭੇਡ ਹੈ, ਕੋਈ ਸ਼ੇਰ ਨੂੰ ਆਖੇ ਤਾਂ ਗਿੱਦੜ ਹੈ, ਕਿਸੇ ਸੰਤ ਨੂੰ ਆਖੇ ਤਾਂ ਠੱਗ ਹੈ ਅਤੇ ਚੋਰ ਹੈ, ਇਹ ਨਿੰਦਿਆ ਵਾਲੀ ਗੱਲ ਹੁੰਦੀ ਹੈ। ਸੱਚ ਨੂੰ ਸੱਚ ਕਹਿਣਾ ਕੋਈ ਨਿੰਦਿਆ ਨਹੀਂ, ਝੂਠੀ ਗੱਲ ਕਹਿਣੀ, ਝੂਠਾ ਦੋਸ਼ ਮੜਨਾ, ਇਹਨੂੰ ਨਿੰਦਿਆ ਕਹਿੰਦੇ ਨੇ। ਇਸ ਗੱਲ ਦਾ ਹਰ ਗੁਰਸਿੱਖ ਮਾਈ ਭਾਈ ਨੂੰ ਪਤਾ ਹੋਣਾ ਚਾਹੀਦਾ। ਲੋ ਹਜ਼ੂਰ ਕਹਿੰਦੇ ਨੇ ਭਾਈ ਜਿਹੜੇ ਐਸੇ ਨਿੰਦਕ ਨੇ, ਉਹਨਾਂ ਦੇ ਪਾਸੋਂ ਉਹ ਵਾਹਿਗੁਰੂ ਲੇਖਾ ਮੰਗਦਾ, ਤੇ ਫਿਰ ਉਹਨਾਂ ਨੂੰ ਬਹੁਤੀਆਂ ਸਜਾਵਾਂ ਵੀ ਦਿੰਦਾ ਹੈ।
ਜਿਹਾ ਨਿੰਦਕ ਆਪਣੇ ਜੀ ਕਮਾਵਦੇ ਤੇਹੋ ਫਲ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰੂ ਦੇ ਨਿੰਦਕ ਨੇ, ਜੋ ਵੀ ਆਪਣੇ ਅੰਦਰ ਜੀ ਦੇ ਵਿੱਚ ਕਮਾਉਂਦੇ ਨੇ, ਭਾਵ ਜਿਹੋ ਜੀ ਉਹਨਾਂ ਦੇ ਮਨ ਦੇ ਵਿੱਚ ਚੰਗੀ ਮਾੜੀ ਭਾਵਨਾ ਹੁੰਦੀ ਹੈ, ਕਿਉਂਕਿ ਜਿਹੜੇ ਨਿੰਦਿਆ ਕਰਦੇ ਨੇ, ਝੂਠੇ ਦੋਸ਼ ਆਰੋਪਦੇ ਨੇ, ਕੋਈ ਨਾ ਕੋਈ ਭਾਵਨਾ ਤੇ ਉਹਨਾਂ ਦੇ ਮਨ ਦੇ ਵਿੱਚ ਹੁੰਦੀ ਹੈ ਨਾ, ਅਤੇ ਭਾਵਨਾ ਵੀ ਉਹ ਚੰਗੀ ਨਹੀਂ ਹੁੰਦੀ, ਨਿੰਦਕਾਂ ਦੇ ਮਨ ਦੇ ਵਿੱਚ ਭਾਵਨਾ ਵੀ ਮਾੜੀ ਹੁੰਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜਿਹਾ ਨਿੰਦਕ ਆਪਣਾ ਜੀ ਕਮਾਉਂਦੇ, ਵੀ ਸਾਰਿਆਂ ਨੂੰ ਕੰਨ ਖੋਲ੍ਹ ਕੇ ਸੁਣਨਾ ਚਾਹੀਦਾ ਹੈ। ਹਜ਼ੂਰ ਕਹਿੰਦੇ ਭਾਈ ਜਿਹੜੇ ਨਿੰਦਕ ਨੇ, ਝੂਠੇ ਦੋਸ਼ ਆਰੋਪਣ ਵਾਲੇ ਲੋਕ ਨੇ, ਜੋ ਵੀ ਆਪਣੇ ਜੀ ਵਿੱਚ ਕਮਾਉਂਦੇ ਨੇ, ਜੋ ਉਹਨਾਂ ਦੇ ਮਨ ਦੇ ਵਿੱਚ ਪਾਪ ਕੂੜ ਠੱਗੀ ਹੁੰਦਾ ਹੈ, ਜੋ ਵੀ ਕੁਛ ਉਹਨਾਂ ਦੇ ਦਿਲ ਵਿੱਚ ਹੁੰਦਾ ਹੈ, ਅਤੇ ਉਹ ਫਲ ਪਾਈ ਅਤੇ ਪਾਈ ਫਲ ਉਹਦੇ ਅਨੁਸਾਰ ਪ੍ਰਾਪਤ ਹੋਣਾ। ਇਸ ਲਈ ਬਾਹਰੋਂ ਗੱਲਾਂ ਦੇ ਨਾਲ ਕੋਈ ਨਿਆਂ ਨਹੀਂ ਹੋ ਸਕਦਾ, ਅਤੇ ਜਿਹੜਾ ਤੁਹਾਡੇ ਅੰਦਰ ਜਿਹੜੀ ਭਾਵਨਾ ਹੈ, ਜੋ ਤੁਹਾਡੇ ਦਿਲ ਵਿੱਚ ਹੈ, ਸਤਿਗੁਰੂ ਕਹਿੰਦੇ ਨੇ ਜਿਹਾ ਨਿੰਦਕ ਆਪਣਾ ਜੀ ਕਮਾਉਂਦੇ, ਤੇ ਫਲ ਬਈ ਉਹਦੇ ਅਨੁਸਾਰ ਉਹਨਾਂ ਨੂੰ ਪ੍ਰਾਪਤ ਹੋਵੇਗਾ।
ਅੰਦਰ ਕਮਾਣਾ ਸਰ ਪਰ ਉਗੜੈ, ਭਾਵੈ ਕੋਈ ਬਹਿ ਧਰਤੀ ਵਿੱਚ ਕਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੋ ਕਿਸੇ ਦੇ ਅੰਦਰ ਪਾਪ ਕੀਤਾ ਹੁੰਦਾ ਹੈ ਤੇ ਉਹ ਸਰ ਪਰ ਉਗੜੈ, ਹਜ਼ੂਰ ਕਹਿੰਦੇ ਜ਼ਰੂਰ ਬਾਰ ਜ਼ਰੂਰ ਉਹ ਇੱਕ ਦਿਨ ਉਗੜਦਾ ਹੈ। ਤੁਸੀਂ ਬੀਜ ਨੂੰ ਧਰਤੀ ਵਿੱਚ ਲੁਕੋ ਦਿਓ ਅਤੇ ਕੁਛ ਸਮੇਂ ਤੋਂ ਬਾਅਦ ਉਹ ਜਿਹੜਾ ਬੀਜ ਹੈ, ਜਦੋਂ ਮੀਂਹ ਪੈ ਗਿਆ ਤਾਂ ਉਸਨੇ ਉੱਗਣਾ ਹੀ ਉੱਗਣਾ। ਹਜ਼ੂਰ ਕਹਿੰਦੇ ਨੇ ਵੀ ਜਿਹੜਾ ਤੁਸੀਂ ਕੋਈ ਅੰਦਰ ਬੈਠ ਕੇ ਕੋਈ ਗੁਪਤ ਵਿਚਾਰਾਂ ਕਰਕੇ ਤੁਸੀਂ ਕੁਛ ਵੀ ਪਾਪ ਕਰਦੇ ਹੋ ਜਾਂ ਕੋਈ ਮਨਸੂਬਾ ਘੜਦੇ ਹੋ, ਜਿਹੜਾ ਤੁਹਾਡਾ ਅੰਦਰਲਾ ਕੀਤਾ ਹੋਇਆ ਹੈ, ਸਰ ਪਰ ਉੱਗੜਾ, ਉਹ ਤਾਂ ਜ਼ਰੂਰ ਬਾਰ ਜ਼ਰੂਰ ਉੱਗੜਨਾ ਹੈ, ਉਹ ਤਾਂ ਇੱਕ ਦਿਨ ਤੁਹਾਡਾ ਪਾਪ ਬਾਹਰ ਉੱਗੜਨਾ ਹੀ ਉੱਗੜਨਾ ਹੈ। ਲੋ ਸਤਿਗੁਰੂ ਕਹਿੰਦੇ ਨੇ ਭਾਵੇਂ ਕੋਈ ਬਹਿ ਧਰਤੀ ਵਿੱਚ ਕਮਾਈ, ਲੋ ਭਾਵੇਂ ਕੋਈ ਧਰਤੀ ਵਿੱਚ ਹੇਠਾਂ ਭੋਰੇ ਪੱਟ ਕੇ ਤਹਿਖਾਨੇ ਬਣਾ ਕੇ ਉੱਥੇ ਬੈਠ ਕੇ ਵੀ ਕੋਈ ਖੋਟਾ ਕੰਮ ਕਰ ਲਵੇ, ਉੱਥੇ ਬੈਠ ਕੇ ਵੀ ਕੋਈ ਮਾੜਾ ਕੰਮ ਕਰ ਲਵੇ, ਤੇ ਫਿਰ ਉਹਦਾ ਵੀ ਇੱਕ ਨਾ ਇੱਕ ਦਿਨ ਪਾਜ ਉੱਗੜਦਾ ਹੈ।
ਜਨ ਨਾਨਕ ਦੇਖ ਵਿਗਸਿਆ ਹਰ ਕੀ ਵਡਿਆਈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਮੈਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਨੂੰ ਵੇਖ ਕੇ ਵਿਗਸਿਆ ਦਾ ਅਰਥ ਬਹੁਤ ਖੁਸ਼ ਹੋ ਰਿਹਾ ਹਾਂ, ਕਿਉਂਕਿ ਵਾਹਿਗੁਰੂ ਦੀ ਇਹ ਵਡਿਆਈ ਹੈ ਜਿਹੜੇ ਭਗਤ ਨੇ ਉਹਨਾਂ ਨੂੰ ਵਾਹਿਗੁਰੂ ਵਡਿਆਈ ਦਿੰਦਾ ਹੈ, ਸਤਿਕਾਰ ਦਵਾਉਂਦਾ ਹੈ, ਅਤੇ ਜਿਹੜੇ ਝੂਠੇ ਪੁਰਸ਼ ਨੇ ਉਹਨਾਂ ਨੂੰ ਝੂਠੇ ਕਰਦਾ, ਉਹਨਾਂ ਨੂੰ ਸ਼ਰਮਿੰਦੇ ਹੋਣਾ ਪੈਂਦਾ। ਇਹ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਹੈ। ਉਹ ਪਾਣੀ ਦੁੱਧ ਅਤੇ ਪਾਣੀ ਦਾ ਨਿਤਾਰਾ ਕਰਦਾ। ਉੱਥੇ ਸੱਚੋ ਹੀ ਸੱਚ ਨਿਬੜਿਆ, ਚੁਣਵਾਕੜੇ ਜਜਮਾਲਿਆ। ਸੰਗਤ ਵਿੱਚ ਗੁਰੂ ਦੇ ਸਾਹਮਣੇ ਝੂਠ ਨਹੀਂ ਪੁੱਗ ਸਕਦਾ। ਇਸੇ ਲਈ ਤਾਂ ਸਤਿਗੁਰੂ ਕਹਿੰਦੇ ਨੇ, ਮੈਂ ਤਾਂ ਵੇਖ ਵੇਖ ਕੇ ਖੁਸ਼ ਹੋ ਰਿਹਾ ਹਾਂ ਅਕਾਲ ਪੁਰਖ ਦੀ ਵਡਿਆਈ ਵੀ ਕਿਵੇਂ ਵਾਹਿਗੁਰੂ ਨਿਆਂ ਕਰ ਰਿਹਾ ਹੈ।
ਪੌੜੀ ਮਹੱਲਾ ਪੰਜਵਾਂ, ਭਗਤ ਜਨਾ ਕਾ ਰਾਖਾ ਹਰ ਆਪ ਹੈ, ਕਿਆ ਪਾਪੀ ਕਰੀਏ।
ਹੁਣ ਇਹ ਜਿਹੜੀ ਵਾਰ ਹੈ ਤੇ ਚੌਥੇ ਮਹੱਲੇ ਦੀ ਸੀ। ਭਾਵ ਗੁਰੂ ਰਾਮਦਾਸ ਮਹਾਰਾਜ ਦੀਆਂ ਸਾਰੀਆਂ ਪੌੜੀਆਂ ਸਨ, ਪਰ ਕੁਝ ਸ਼ਲੋਕ ਤੇ ਪੌੜੀਆਂ ਦੂਸਰੇ ਸਤਿਗੁਰੂ ਸਾਹਿਬਾਨ ਦੀਆਂ ਵੀ ਇਹਦੇ ਵਿੱਚ ਲਿਖੀਆਂ ਗਈਆਂ। ਹੁਣ ਜਿਵੇਂ ਇਹ ਪੌੜੀ ਹੈ, ਇਹਦੇ ਉੱਤੇ ਗੁਰੂ ਮਹਾਰਾਜ ਨੇ ਵੱਖਰਾ ਹੈਡਿੰਗ ਲਿਖ ਦਿੱਤਾ ਵੀ ਪੌੜੀ ਮਹੱਲਾ ਪੰਜਵਾਂ। ਇਹ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਉਚਾਰਨ ਕੀਤੀ ਹੋਈ ਪੌੜੀ ਹੈ। ਇਹਦੇ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕੀ ਆਖ ਰਹੇ ਨੇ, ਇਹਦੇ ਵਿੱਚ ਵੀ ਭਗਤਾਂ ਦੀ ਹੀ ਮਹਿਮਾ ਹੈ, ਮਹਾਂਪੁਰਖਾਂ ਦੀ ਹੀ ਤਾਰੀਫ ਕੀਤੀ ਹੈ। ਹਜ਼ੂਰ ਕਹਿੰਦੇ ਨੇ, ਭਗਤ ਜਨਾਂ ਕਾ ਰਾਖਾ ਹਰ ਆਪ ਹੈ। ਜਿਹੜੇ ਬੰਦਗੀ ਕਰਨ ਵਾਲੇ ਮਹਾਂਪੁਰਖ ਹੁੰਦੇ ਨੇ, ਉਹਨਾਂ ਦਾ ਰਾਖਾ, ਉਹਨਾਂ ਦਾ ਰਖਵਾਲਾ, ਉਹਨਾਂ ਦਾ ਹੱਥ ਫੜਨ ਵਾਲਾ ਅਕਾਲ ਪੁਰਖ ਵਾਹਿਗੁਰੂ ਆਪ ਹੁੰਦਾ ਹੈ। ਕਿਆ ਪਾਪੀ ਕਰੀਏ, ਵੀ ਜਿਹੜੇ ਪਾਪੀ ਲੋਕ ਨੇ ਉਹ ਉਹਦਾ ਕੀ ਕਰ ਸਕਦੇ ਨੇ। ਪਾਪੀ ਤੋਂ ਮੁਰਾਦ ਜਿਹੜੇ ਉਹਦੇ ਨਾਲ ਈਰਖਾ ਕਰਦੇ ਨੇ, ਅੰਦਰੋਂ ਖਾਰ ਖਾਂਦੇ ਨੇ, ਜਾਂ ਉਹਦੀ ਵਡਿਆਈ ਨੂੰ ਦੇਖ ਕੇ ਜਰਦੇ ਨਹੀਂ, ਅਤੇ ਜਿਹੜੇ ਇਹੋ ਜਿਹੇ ਪਾਪੀ ਲੋਕ ਨੇ ਉਹ ਉਹਦਾ ਕੀ ਵਿਗਾੜ ਸਕਦੇ ਨੇ? ਕੁਝ ਵੀ ਨਹੀਂ ਵਿਗਾੜ ਸਕਦੇ।
ਗੁਮਾਨ ਕਰੇ ਮੂੜ ਗੁਮਾਨਿਆ, ਵਿਸ ਖਾਧੀ ਮਰੀਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਮਾਨ ਕਰੇ ਮੂੜ ਗੁਮਾਨੀਆਂ, ਜਿਹੜੇ ਮੂਰਖ ਗੁਮਾਨੀਆਂ ਦਾ ਅਰਥ ਹੰਕਾਰੀ ਲੋਕ ਨੇ, ਜਿਹੜੇ ਮੂਰਖ ਹੰਕਾਰੀ ਨੇ, ਉਹਨਾਂ ਨੂੰ ਗੁਰੂ ਮਹਾਰਾਜ ਮੂਰਖ ਕਹਿੰਦੇ ਨੇ। ਮੂੜ ਗੁਮਾਨੀਆਂ, ਜਿਹੜੇ ਮੂਰਖ ਹੰਕਾਰੀ ਲੋਕ ਨੇ, ਗੁਮਾਨ ਕਰੇ ਬਈ ਉਹ ਆਪਣੀ ਪਦਵੀ ਦਾ, ਆਪਣੇ ਗੁਣਾਂ ਦਾ, ਆਪਣੀ ਸਮਝ ਦਾ, ਆਪਣੀ ਅਕਲ ਦਾ ਬੜਾ ਮਾਣ ਕਰਦੇ ਨੇ ਵੀ ਅਸੀਂ ਤਾਂ ਜੋ ਮਰਜ਼ੀ ਕਰ ਲਈਏ, ਜਿਹਨੂੰ ਮਰਜ਼ੀ ਮਗਰ ਲਾ ਲਈਏ, ਚਾਹੇ ਝੂਠ ਦਾ ਸੱਚ ਬਣਾ ਦਈਏ। ਗੁਮਾਨ ਕਰੇ ਮੂੜ ਗੁਮਾਨੀਆਂ, ਜਿਹੜੇ ਮੂਰਖ ਹੰਕਾਰੀ ਲੋਕ ਨੇ, ਉਹ ਆਪਣੀ ਅਕਲ ਦਾ ਬੜਾ ਮਾਣ ਕਰਦੇ ਨੇ, ਪਰ ਸਤਿਗੁਰੂ ਕਹਿੰਦੇ ਨੇ ਵਿਸ ਖਾਧੀ ਮਰੀਐ, ਅਤੇ ਜੇ ਜ਼ਹਿਰ ਖਾਓਗੇ ਮਰਨਾ ਹੀ ਹੈ। ਇਸ ਲਈ ਝੂਠ ਨਹੀਂ ਬੋਲਣਾ ਚਾਹੀਦਾ, ਝੂਠ ਖਾਣਾ, ਝੂਠ ਬੋਲਣਾ ਜ਼ਹਿਰ ਹੈ। ਇਸੇ ਲਈ ਜਿਹੜੀ ਗੱਲ ਸੱਚੀ ਕਰੋ। ਸਤਿਗੁਰੂ ਕਹਿੰਦੇ ਨੇ ਜਿਹੜੇ ਹੰਕਾਰੀ ਲੋਕ ਨੇ, ਮੂਰਖ ਨੇ, ਉਹ ਹੰਕਾਰ ਕਰਦੇ ਨੇ, ਪਰ ਇਹ ਗੱਲ ਉਹਨਾਂ ਨੂੰ ਵੀ ਸਮਝ ਲੈਣੀ ਚਾਹੀਦੀ, ਜੇ ਤੁਸੀਂ ਵਿਆਹ ਖਾਧੀ ਭਾਵ ਝੂਠੀ ਨਿੰਦਿਆ ਕੀਤੀ, ਕਿਸੇ ਝੂਠਾ ਦੋਸ਼ ਆਰੋਪਿਆ, ਫਿਰ ਵੀ ਜ਼ਹਿਰ ਖਾ ਕੇ ਤੇ ਮਰਨਾ ਹੀ ਮਰਨਾ ਪੈਂਦਾ ਹੈ।
ਆਏ ਲੱਗੇ ਨੀ ਦੇਹ ਥੋੜੜੇ, ਜਿਉਂ ਪੱਕਾ ਖੇਤ ਲੁਣੀਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਆਏ ਲੱਗੇ ਨੀ ਦੇਹ ਥੋੜੜੇ, ਵੀ ਆਹ ਜਿਹੜੇ ਸਾਡੇ ਜ਼ਿੰਦਗੀ ਦੇ ਦਿਨ ਨੇ ਨਾ, ਇਹ ਥੋੜੇ ਹੀ ਦਿਨ ਨੇ। ਸਤਿਗੁਰੂ ਮਹਾਰਾਜ ਤਾਂ ਇਹ ਕਹਿੰਦੇ ਨੇ, ਤਨ ਜੋਬਨ ਅਰ ਫੁੱਲੜਾ ਨਾਠੀਅੜੇ ਦਿਨ ਚਾਰ, ਪੱਬਣ ਕੇਰੇ ਪਾਦਿਓਂ ਟਲ ਟੁਲ ਜੁੰਮਣ ਹਾਰ। ਸਾਡੀ ਜ਼ਿੰਦਗੀ ਦੇ ਦਿਨ ਮਸਾਂ ਚਾਰ ਕੁ ਦਿਨ ਹੀ ਹੁੰਦੇ ਨੇ, ਬਾਕੀ ਤਾਂ ਸਾਰੀ ਜਿਹੜੀ ਉਮਰ ਬੀਤ ਜਾਂਦੀ ਉਹ ਤਾਂ ਸੁਪਨਾ ਬਣ ਜਾਂਦੀ ਹੈ। ਪਿਛਲੇ ਸਮੇਂ ਨੂੰ ਯਾਦ ਕਰਕੇ ਦੇਖੋ, ਸਾਨੂੰ ਕੁਝ ਵੀ ਸਾਡੇ ਹੱਥ ਪੱਲੇ ਨਹੀਂ ਆਵੇਗਾ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਦਿਨ ਤਾਂ ਸਾਡੇ ਕੋਲ ਬੜੇ ਥੋੜ੍ਹੇ ਨੇ, ਆਏ ਲੱਗੇ ਨੇ, ਉਹ ਵੀ ਹੁਣ ਜਿਹੜੇ ਥੋੜ੍ਹੇ ਦਿਨ ਨੇ ਉਹ ਹੁਣ ਨੇੜੇ ਆ ਲੱਗੇ ਨੇ। ਜਿਵੇਂ ਆਪਾਂ ਪੰਜਾਬੀ ਵਿੱਚ ਕਹਿੰਦੇ ਹਾਂ ਆਏ ਲੱਗੇ ਨੇ, ਵੀ ਉਹ ਜਿਹੜੇ ਦਿਨ ਥੋੜ੍ਹੇ ਬਾਕੀ ਰਹਿੰਦੇ ਨੇ ਉਹ ਵੀ ਹੁਣ ਨੇੜੇ ਆ ਲੱਗੇ ਨੇ, ਭਾਵ ਉਹ ਵੀ ਹੁਣ ਦਿਨ ਪੂਰੇ ਹੋਣ ਵਾਲੇ ਹੀ ਨੇ। ਅਤੇ ਹੁਣ ਤਾਂ ਉਹ ਗੱਲ ਹੈ ਜੋ ਪੱਕਾ ਖੇਤ ਲੁਣੀਆਂ, ਬਈ ਜਿਵੇਂ ਕਿਸੇ ਜ਼ਿਮੀਂਦਾਰ ਦਾ ਖੇਤ ਪੱਕ ਜਾਂਦਾ ਹੈ ਅਤੇ ਫਿਰ ਉਸਨੂੰ ਲੁਣੀਆਂ ਦਾ ਅਰਥ ਵੱਢਦਾ ਹੈ, ਇਸੇ ਤਰ੍ਹਾਂ ਜਿਹੜੇ ਸਾਡੇ ਜ਼ਿੰਦਗੀ ਦੇ ਦਿਨ ਨੇ ਉਹ ਸੀਮਤ ਨੇ, ਥੋੜ੍ਹੇ ਦਿਨ ਬਾਕੀ ਰਹਿੰਦੇ ਨੇ, ਅਤੇ ਫਿਰ ਜਦੋਂ ਖੇਤੀ ਪੱਕ ਜਾਂਦੀ ਹੈ, ਭਾਵ ਸਾਡੀ ਉਮਰ ਪੂਰੀ ਹੋ ਜਾਂਦੀ ਹੈ, ਅਤੇ ਫਿਰ ਜਿਵੇਂ ਪੱਕੇ ਖੇਤ ਨੂੰ ਜ਼ਿਮੀਂਦਾਰ ਵੱਢ ਲੈਂਦਾ ਹੈ, ਅਤੇ ਇਸੇ ਤਰ੍ਹਾਂ ਸਾਡੇ ਸਰੀਰ ਖੇਤ ਵਿੱਚੋਂ ਅਤੇ ਸਾਡੀ ਜਿਹੜੀ ਜ਼ਿੰਦ ਜਾਨ ਹੈ, ਸਾਡੀ ਜੀਵਨ ਦੀ ਖੇਤੀ ਨੂੰ ਜਮਾਂ ਨੇ ਕੱਟ ਦੇਣਾ ਹੈ। ਇਸ ਲਈ ਇਸ ਗੱਲ ਨੂੰ ਕੋਈ ਵੀ ਨਹੀਂ ਰੋਕ ਸਕਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਥੇ ਇੱਕ ਹੋਰ ਵੀ ਗੁਰਬਾਣੀ ਵਿੱਚ ਖਿਆਲ ਦਿੱਤਾ ਹੈ, ਹਰੀ ਨਾਹੀ ਨੇ ਡੱਡਰੀ ਪੱਕੀ ਵੱਢਣ ਹਾਰ, ਲੈ ਲੈ ਦਾਤ ਪਹੁੰਚਿਆ ਲਾਵੇ ਕਰ ਤਿਆਰ। ਸਤਿਗੁਰੂ ਕਹਿੰਦੇ ਨੇ, ਭਾਈ ਜ਼ਿਮੀਂਦਾਰ ਦੀ ਆਪਣੀ ਮਰਜ਼ੀ ਹੈ, ਚਾਹੇ ਉਹ ਕੱਚੀ ਖੇਤੀ ਵੱਢ ਲਵੇ, ਚਾਹੇ ਪੱਕੀ ਵੱਢ ਲਵੇ। ਇੱਥੇ ਹਰ ਜ਼ਿਮੀਂਦਾਰ ਦੀ ਮਰਜ਼ੀ ਹੈ, ਚਾਹੇ ਹਰੀ ਵਾਹ ਦੇਵੇ ਚਾਹੇ ਪੱਕੀ ਵਾਹ ਦੇਵੇ। ਹਜ਼ੂਰ ਕਹਿੰਦੇ ਨੇ ਪਰ ਪੱਕਾ ਖੇਤ ਤਾਂ ਪੱਕੀ ਗੱਲ ਹੁੰਦੀ ਹੈ ਨਾ, ਉਹਨੂੰ ਤਾਂ ਵੱਢਿਆ ਹੀ ਜਾਂਦਾ ਹੈ, ਅਤੇ ਜਿਹੜਾ ਹਾਲੇ ਹਰਾ ਹੋਵੇ ਉਹਦੇ ਬਾਰੇ ਤਾਂ ਚਲੋ ਇਹ ਵਿਚਾਰ ਹੋ ਸਕਦੀ ਹੈ ਵੀ ਚਲੋ ਇਹਨੂੰ ਹਾਲੇ ਰੱਖਣਾ ਜਾਂ ਨਹੀਂ ਰੱਖਣਾ। ਹਜ਼ੂਰ ਕਹਿੰਦੇ ਨੇ ਵੀ ਇਹ ਵਾਹਿਗੁਰੂ ਦੀ ਮੌਜ ਹੈ ਵੀ ਉਹਨੇ ਚਾਹੇ ਹਰੀ ਨੂੰ ਵੱਢ ਲਵੇ, ਚਾਹੇ ਅੱਧ ਕੱਚੀ ਪੱਕੀ ਨੂੰ, ਚਾਹੇ ਪੂਰੀ ਪੱਕੀ ਤੋਂ ਵੱਢ ਲਵੇ, ਇਹ ਤਾਂ ਉਹਨੂੰ ਪਤਾ ਮਾਲਕ ਨੂੰ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਜਿਹੜੇ ਸਾਡੇ ਥੋੜ੍ਹੇ ਜਿਹੇ ਦਿਨ ਰਹਿੰਦੇ ਨੇ ਉਹ ਵੀ ਨੇੜੇ ਆ ਲੱਗੇ ਨੇ, ਅਤੇ ਹੁਣ ਤਾਂ ਉਹ ਸਮਾਂ ਆਉਣ ਵਾਲਾ ਜਦੋਂ ਖੇਤ ਪੱਕ ਜਾਵੇਗਾ ਅਤੇ ਸਾਡੇ ਖੇਤ ਨੂੰ ਵੱਢ ਲੈਣਾ ਹੈ।
ਜਿਹੇ ਕਰਮ ਕਮਾਵਦੇ ਤੇ ਵੇਹੋ ਭਣੀਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਧਰਮ ਦਾ ਨਿਆਂ ਇਹ ਹੈ, ਜਿਹੇ ਕਰਮ ਕਮਾਵਦੇ, ਲੋਕ ਜਿਹੋ ਜਿਹੇ ਕੰਮ ਕਰਦੇ ਨੇ, ਚੰਗੇ ਚਾਹੇ ਮਾੜੇ, ਦੋ ਕਿਸਮ ਦੇ ਕੰਮ ਨੇ ਨਾ, ਚੰਗੇ ਕਰ ਲਓ ਚਾਹੇ ਮਾੜੇ ਕਰ ਲਓ। ਹਜ਼ੂਰ ਕਹਿੰਦੇ ਨੇ ਜਿਹੋ ਜਿਹੇ ਜੀਵ ਕੰਮ ਕਰਦੇ ਨੇ ਅਤੇ ਵਿਹੋ ਭਣੀਐ, ਅਤੇ ਫਿਰ ਉਹੋ ਜਿਹੇ ਉਹਨਾਂ ਦੇ ਨਾਮ ਲੈ ਕੇ ਉਹਨਾਂ ਨੂੰ ਬੁਲਾਇਆ ਜਾਂਦਾ। ਜੇ ਕੋਈ ਚੰਗਾ ਕੰਮ ਕਰੇ ਉਹਨੂੰ ਕਹਿੰਦੇ ਵੀ ਫਲਾਨਾ ਆਦਮੀ ਤਾਂ ਬੜੀ ਸੇਵਾ ਕਰਦਾ ਹੈ, ਬੜਾ ਧਰਮੀ ਹੈ ਅਤੇ ਬੜਾ ਸਚਿਆਰ ਹੈ। ਅਤੇ ਜੇ ਕੋਈ ਮਾੜਾ ਕਰੇ, ਚੋਰੀ ਕਰੇ, ਝੂਠ ਬੋਲੇ ਅਤੇ ਉਹਨੂੰ ਕਹਿੰਦੇ ਤਾਂ ਚੋਰ ਹੈ ਅਤੇ ਠੱਗ ਹੈ ਤੋਂ ਬਚ ਕੇ ਰਹੋ। ਇਸੇ ਲਈ ਅਸੀਂ ਜਿਹੋ ਜਿਹੇ ਕੰਮ ਕਰਦੇ ਹਾਂ ਅਤੇ ਉਹੋ ਜਿਹੇ ਅਸੀਂ ਭਣੀਆਂ ਦਾ ਅਰਥ ਸਦਾਉਂਦੇ ਹਾਂ।
ਜਨ ਨਾਨਕ ਕਾ ਖਸਮ ਵੱਡਾ ਹੈ, ਸਭਨਾਂ ਦਾ ਧਣੀ ਹੈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਕਾ ਖਸਮ ਵੱਡਾ ਹੈ, ਭਾਈ ਸਾਡਾ ਤੇ ਖਸਮ ਅਕਾਲ ਪੁਰਖ ਵਾਹਿਗੁਰੂ ਬਹੁਤ ਵੱਡਾ ਹੈ, ਸਭਨਾਂ ਦਾ ਧਣੀ ਹੈ, ਉਹ ਤੇ ਸਾਰਿਆਂ ਦਾ ਹੀ ਮਾਲਕ ਹੈ। ਜਿਹੜਾ ਸਾਡਾ ਮਾਲਕ ਅਕਾਲ ਪੁਰਖ ਵਾਹਿਗੁਰੂ ਬਹੁਤ ਵੱਡਾ ਹੈ, ਕਿਤਨਾ ਵੱਡਾ ਹੈ। ਇੱਕ ਥਾਂ ਤੇ ਸਤਿਗੁਰੂ ਦੇ ਬਚਨ ਆਏ ਨੇ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤ ਪਾਲੈ ਨਿਤਸਾਰ ਸੰਭਾਲੈ, ਗੁਣੀ ਮੂਰਖ ਜਾਤਾ ਰੇ। ਉਹ ਅਕਾਲ ਪੁਰਖ ਵਾਹਿਗੁਰੂ ਕਿਤਨਾ ਵੱਡਾ ਹੈ, ਉਹ ਕਰੋੜਾਂ ਬ੍ਰਹਿਮੰਡਾਂ ਖੰਡਾਂ ਦਾ ਮਾਲਕ ਹੈ। ਉਸੇ ਅਕਾਲ ਪੁਰਖ ਦੇ ਬਾਰੇ ਕਲਗੀਧਰ ਪਾਤਸ਼ਾਹ ਨੇ ਇੱਕ ਬੜਾ ਸੁੰਦਰ ਖਿਆਲ ਦਿੱਤਾ ਹੈ। ਉਹ ਲਿਖਦੇ ਨੇ, ਕਾਲ ਪੁਰਖ ਕੀ ਦੇਹ ਮੋਹ, ਕੋਟਕ ਬਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਵ ਸਾ ਸਕਰੋਰ ਜਲੇਸ। ਉਹ ਅਕਾਲ ਪੁਰਖ ਵਾਹਿਗੁਰੂ ਕਿਤਨਾ ਵੱਡਾ ਹੈ, ਉਸ ਅਕਾਲ ਪੁਰਖ ਦੀ ਦੇਹ ਦੇ ਵਿੱਚ ਕਰੋੜਾਂ ਹੀ ਵਿਸ਼ਨੂੰ ਵਰਗੇ ਦੇਵਤੇ ਨੇ ਅਤੇ ਸ਼ਿਵਜੀ ਵਰਗੇ, ਇੱਕ ਨਹੀਂ ਕਰੋੜਾਂ ਲਿਖਿਆ। ਕਾਲ ਪੁਰਖ ਕੀ ਦੇਹ ਮੋਹ, ਕੋਟਕ ਬਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ, ਅਤੇ ਕਰੋੜਾਂ ਇੰਦਰ ਦੇਵਤਿਆਂ ਦੇ ਪਾਤਸ਼ਾਹ ਅਤੇ ਬ੍ਰਹਮਾ ਵਰਗੇ ਦੇਵਤੇ ਨੇ। ਰਵ ਸਾ ਸਕਰੋਰ ਜਲੇਸ, ਅਤੇ ਕਰੋੜਾਂ ਹੀ ਸੂਰਜ ਅਤੇ ਚੰਦਰਮਾ ਉਹਦੇ ਵਿੱਚ ਨੇ, ਅਤੇ ਜਲੇਸ ਦਾ ਅਰਥ ਹੈ ਵਰਣ ਦੇਵਤਾ, ਜਿਹੜਾ ਪਾਣੀ ਦਾ ਦੇਵਤਾ, ਖਵਾਜਾ ਵੀ ਕਈ ਮੁਸਲਮਾਨ ਉਸਨੂੰ ਕਹਿ ਦਿੰਦੇ ਨੇ। ਲਓ ਇਹੋ ਜਿਹੇ ਕਰੋੜਾਂ ਹੀ ਦੇਵਤੇ ਨੇ ਵਾਹਿਗੁਰੂ ਦੇ ਸਰੀਰ ਵਿੱਚ, ਉਹ ਕਿਤਨਾ ਵੱਡਾ ਹੋਵੇਗਾ। ਇਸੇ ਲਈ ਹਜ਼ੂਰ ਕਹਿੰਦੇ ਵੀ ਸਾਡਾ ਤਾਂ ਖਸਮ ਵੱਡਾ ਹੈ, ਅਤੇ ਸਭਨਾਂ ਦਾ ਧਣੀ ਹੈ, ਉਹ ਸਾਰਿਆਂ ਦਾ ਮਾਲਕ ਹੈ।
ਸਲੋਕ ਮਹੱਲਾ ਚੌਥਾ। ਮਨਮੁਖ ਮੂਲਹ ਭੁੱਲਿਆ, ਵਿੱਚ ਲਭ ਲੋਭ ਅਹੰਕਾਰ।
ਲਓ ਹੁਣ ਅੱਗੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਮਨਮੁਖ ਆਦਮੀ ਹੈ ਉਹ ਤੋਂ ਮੂਲੋਂ ਹੀ ਭੁੱਲ ਗਿਆ, ਉਹ ਤੇ ਸ਼ੁਰੂ ਤੋਂ ਹੀ ਕੁਰਾਹੇ ਪੈ ਗਿਆ। ਕਿਉਂ? ਵਿੱਚ ਲਭ ਲੋਭ ਅਹੰਕਾਰ, ਉਹ ਤੇ ਲਭ ਲੋਭ ਤੇ ਹੰਕਾਰ ਦੇ ਵਿੱਚ ਹੀ ਵਿਚਰ ਰਿਹਾ ਹੈ।
ਝਗੜਾ ਕਰਦਿਆ ਅਨ ਦਿਨ ਗੁਜ਼ਰੈ, ਸ਼ਬਦ ਨਾ ਕਰੇ ਵਿਚਾਰ।
ਲਓ ਵੀ ਜਿਹੜਾ ਮਨਮੁਖ ਬੰਦਾ ਹੈ, ਸ਼ਬਦ ਨਾ ਕਰੇ ਹੈ ਵਿਚਾਰ, ਉਹ ਗੁਰੂ ਸ਼ਬਦ ਦੀ ਵਿਚਾਰ ਤੇ ਕਰਦਾ ਹੀ ਨਹੀਂ, ਉਹਨੂੰ ਗੁਰਬਾਣੀ ਦੀ ਵਿਚਾਰ ਚੰਗੀ ਨਹੀਂ ਲੱਗਦੀ, ਫਿਰ ਹੋਰ ਕਰਦਾ ਕੀ ਹੈ? ਝਗੜਾ ਕਰਦਿਆ ਅਨ ਦਿਨ ਗੁਜ਼ਰੈ, ਤੇ ਝਗੜਾ ਕਰਦਿਆਂ ਰਾਤ ਦਿਨ ਉਸਦਾ ਲੰਘ ਜਾਂਦਾ। ਝਗੜਾ ਤੇ ਦਿਨ ਰਾਤ ਕਰਦਾ ਰਹਿੰਦਾ, ਪਰ ਗੁਰਬਾਣੀ ਦੀ ਵਿਚਾਰ ਨਹੀਂ ਉਹ ਕਰ ਸਕਦਾ, ਤੇ ਨਾ ਹੀ ਬੈਠ ਕੇ ਸੁਣ ਸਕਦਾ ਹੈ।
ਸ਼ੁੱਧ ਮਤ ਕਰਤਾ ਸਭ ਹਿਰ ਲਈ, ਬੋਲਣ ਸਭ ਵਿਕਾਰ।
ਲੋ ਹਜ਼ੂਰ ਕਹਿੰਦੇ ਨੇ ਮਨਮੁਖ ਆਦਮੀ ਦੀ ਜਿਹੜੀ ਸ਼ੁੱਧ ਮਤ ਹੈ, ਪਵਿੱਤਰ ਮਤ ਹੈ, ਉਹ ਤੇ ਕਰਤਾ ਪੁਰਖ ਨੇ ਸਾਰੀ ਖੋਹੀ ਲਈ ਹੈ। ਬੋਲਣ ਸਭ ਬੇਕਾਰ, ਜਿੰਨਾ ਵੀ ਉਹ ਬੋਲਦਾ ਹੈ ਹੰਕਾਰ ਵਿੱਚ ਬੋਲਦਾ ਤੇ ਉਹ ਸਾਰਾ ਬੇਕਾਰ ਹੁੰਦਾ ਹੈ।
ਦਿੱਤਾ ਕਿਤੇ ਨਾ ਸੰਤੋਖੀ ਹੈ, ਅੰਤਰ ਤ੍ਰਿਸ਼ਨਾ ਬਹੁ ਅਗਿਆਨ ਅੰਧਿਆਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ, ਜਿਹੜਾ ਮਨਮੁਖ ਬੰਦਾ ਹੈ, ਦਿੱਤਾ ਕਿਤੇ ਨਾ ਸੰਤੋਖੀ ਹੈ, ਉਹ ਕਿਸੇ ਦੇ ਦੇਣ ਦੇ ਨਾਲ ਉਹ ਰਾਜਦਾ ਹੀ ਨਹੀਂ, ਉਹਨੂੰ ਚਾਹੇ ਜਿੰਨਾ ਮਰਜ਼ੀ ਤੁਸੀਂ ਧਨ ਦੇ ਦਿਓ, ਪਦਾਰਥ ਦੇ ਦਿਓ, ਉਹਨੂੰ ਰਾਜ ਨਹੀਂ ਹੁੰਦਾ। ਕਿਉਂ? ਅੰਤਰ ਤਿਸ਼ਨਾ, ਉਹਦੇ ਅੰਦਰ ਤਿਸ਼ਨਾ ਦੀ ਅੱਗ ਬਲ ਰਹੀ ਹੁੰਦੀ, ਅੱਗ ਵਿੱਚ ਜਿੰਨਾ ਮਰਜ਼ੀ ਈਂਧਣ ਫੂਕੀ ਜਾਓ ਕਦੇ ਰਾਜਦੀ ਨਹੀਂ, ਅਤੇ ਬਹੁ ਅਗਿਆਨ ਅੰਧਾਰ, ਤੇ ਬਹੁਤਾ ਅਗਿਆਨ ਦਾ ਹਨੇਰਾ ਉਹਨਾਂ ਦੇ ਅੰਦਰ ਛਾਇਆ ਹੁੰਦਾ ਹੈ।
ਨਾਨਕ ਮਨਮੁਖਾਂ ਨਾਲੋਂ ਟੁੱਟੀ ਭਲੀ ਜਿਨ ਮਾਇਆ ਮੋਹ ਪਿਆਰ।
ਲੋ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹੋ ਜਿਹੇ ਮਨਮੁਖਾਂ ਨਾਲੋਂ ਤਾਂ ਟੁੱਟੀਏ ਹੀ ਚੰਗੀ ਹੈ। ਇਹੋ ਜਿਹੇ ਮਨਮੁਖਾਂ ਨਾਲ ਦੋਸਤੀ ਪਾ ਕੇ ਕੀ ਲੈਣਾ ਹੈ, ਜਿਨ ਮਾਇਆ ਮੋਹ ਪਿਆਰ, ਜਿਨ੍ਹਾਂ ਦਾ ਮਾਇਆ ਦੇ ਮੋਹ ਦੇ ਨਾਲ ਪਿਆਰ ਹੈ।
ਮਹੱਲਾ ਚੌਥਾ, ਜਿਨ੍ਹਾਂ ਅੰਦਰ ਦੂਜਾ ਭਾਉ ਹੈ ਤਿਨ੍ਹਾਂ ਗੁਰਮੁਖ ਪ੍ਰੀਤ ਨਾ ਹੋਏ।
ਲੋ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਿਰ ਉਹਨਾਂ ਮਨਮੁਖਾਂ ਦਾ ਹਾਲ ਦੱਸਦੇ ਨੇ ਜਿਨ੍ਹਾਂ ਦੇ ਅੰਦਰ ਦੂਜਾ ਭਾਉ ਹੈ, ਦੁਆਇਤ ਭਾਵ ਹੈ। ਜਿਨ੍ਹਾਂ ਦੇ ਅੰਦਰ ਦੁਆਇਤ ਭਾਵ ਹੈ, ਭਾਵ ਗੁਰੂ ਦਾ ਭੈ ਨਹੀਂ, ਗੁਰੂ ਦਾ ਪਿਆਰ ਨਹੀਂ, ਹੋਰ ਦੁਆਇਤ ਭਾਵ ਹੈ। ਆਪਣੇ ਉਹ ਹੋਰ ਆਪਣੇ ਯਾਰ ਬੇਲੀਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ। ਜਿਨ੍ਹਾਂ ਦੇ ਅੰਦਰ ਦੂਜਾ ਭਾਉ ਹੁੰਦਾ ਹੈ, ਤਿੰਨਾਂ ਗੁਰਮੁਖ ਪ੍ਰੀਤ ਨਾ ਹੋਏ, ਬਈ ਉਹਨਾਂ ਦੀ ਗੁਰਮੁਖ ਦਾ ਅਰਥ ਹੈ ਵੀ ਮੁਖੀ ਗੁਰੂ ਦੇ ਨਾਲ, ਅਥਵਾ ਜਿਹੜੇ ਗੁਰਮੁਖ ਗੁਰੂ ਦੇ ਅਨੁਸਾਰੀ ਚੱਲਣ ਵਾਲੇ ਗੁਰਸਿੱਖ ਮਾਈ ਭਾਈ ਨੇ, ਉਹਨਾਂ ਦੇ ਨਾਲ ਵੀ ਉਸਦੀ ਪ੍ਰੀਤੀ ਨਹੀਂ ਹੋ ਸਕਦੀ।
ਉਹ ਆਵੇ ਜਾਏ ਭਵਾਈਐ ਸੁਪਨੇ ਸੁਖ ਨਾ ਕੋਏ।
ਲੋ ਵੀ ਜਿਹੜਾ ਐਸਾ ਮਨਮੁਖ ਬੰਦਾ ਹੈ ਉਹ ਤੇ ਹਮੇਸ਼ਾ ਲਈ ਆਉਂਦਾ ਜਾਂਦਾ ਹੀ ਰਹਿੰਦਾ, ਉਹਨੂੰ ਜੂਨਾਂ ਦੇ ਵਿੱਚ ਹੀ ਪਰਮਾਇਆ ਜਾਂਦਾ। ਸੁਪਨਾ ਸੁੱਖ ਨਾ ਹੋਏ, ਉਹਨੂੰ ਕਦੇ ਸੁਪਨੇ ਵਿੱਚ ਵੀ ਸੁੱਖ ਨਹੀਂ ਪ੍ਰਾਪਤ ਹੋ ਸਕਦਾ। ਇਹ ਸੰਸਾਰ ਵੀ ਤੇ ਇੱਕ ਸੁਪਨਾ ਹੀ ਹੈ ਨਾ, ਇਹ ਸੰਸਾਰ ਰੂਪੀ ਸੁਪਨੇ ਦੇ ਵਿੱਚ ਵੀ ਕਦੇ ਉਹਨੂੰ ਸਦੈਵੀ ਸੁੱਖ ਨਹੀਂ ਪ੍ਰਾਪਤ ਹੋ ਸਕਦਾ।
ਕੂੜ ਕਮਾਵੇ ਕੂੜ ਉਚਰੇ ਕੂੜ ਲੱਗਿਆ ਕੂੜ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਨਮੁਖ ਬੰਦਾ ਕੂੜ ਕਮਾਵੇ, ਉਹ ਝੂਠ ਨੂੰ ਕਮਾਉਂਦਾ ਹੈ, ਝੂਠ ਦੀ ਕਮਾਈ ਕਰਦਾ ਹੈ ਤੇ ਕੂੜ ਉਚਰਾ ਹਮੇਸ਼ਾ ਝੂਠ ਹੀ ਬੋਲਦਾ ਹੈ। ਕੂੜ ਲੱਗਿਆ ਕੂੜ ਹੋਏ, ਝੂਠ ਦੇ ਨਾਲ ਲੱਗਿਆ ਹੋਇਆ ਹੈ, ਕੂੜ ਹੋਏ, ਇਸ ਲਈ ਬਈ ਉਹ ਤੇ ਕੂੜ ਦੇ ਨਾਲ ਲਾ ਕੇ ਕੂੜਿਆਰ ਹੀ ਹੋ ਜਾਂਦਾ ਹੈ, ਝੂਠਾ ਹੀ ਬਣ ਜਾਂਦਾ ਹੈ।
ਮਾਇਆ ਮੋਹ ਸਭ ਦੁੱਖ ਹੈ, ਦੁੱਖ ਬਿਨ ਸਹਿ ਦੁੱਖ ਰੋਏ।
ਲੋ ਹਜ਼ੂਰ ਕਹਿੰਦੇ ਨੇ ਭਾਈ ਜਿਹੜਾ ਮਾਇਆ ਦਾ ਮੋਹ ਹੈ ਤੇ ਸਾਰਾ ਦੁੱਖ ਰੂਪ ਹੀ ਹੈ। ਬਸ ਇਸ ਮਾਇਆ ਦੇ ਮੋਹ ਦੇ ਦੁੱਖ ਦੇ ਵਿੱਚ ਹੀ ਇਹ ਆਦਮੀ ਰੋਂਦਾ ਰਹਿੰਦਾ ਹੈ, ਦੁੱਖ ਰੋਏ ਤੇ ਇਸੇ ਦੁੱਖ ਦੇ ਵਿੱਚ ਹੀ ਆਖਰ ਮਰ ਜਾਂਦਾ ਹੈ।
ਨਾਨਕ ਧਾਤ ਲਿਵੇ ਜੋੜ ਨਾ ਆਵੇ ਜੇ ਲੋਚੈ ਸਭ ਕੋਏ।
ਲੋ ਹਜ਼ੂਰ ਕਹਿੰਦੇ ਨੇ ਭਾਈ ਇੱਕ ਪਾਸੇ ਧਾਤ ਦਾ ਅਰਥ ਹੈ ਵੀ ਆਦਮੀ ਤ੍ਰਿਸ਼ਨਾ ਦੇ ਮਗਰ ਦੌੜਿਆ ਫਿਰਦਾ ਹੈ, ਦੂਜੇ ਪਾਸੇ ਕੋਈ ਗੁਰਮੁਖ ਪਿਆਰਾ ਬੈਠ ਕੇ ਸਿਮਰਨ ਕਰ ਰਿਹਾ ਹੈ ਆਪਣੀ ਚਿੱਤ ਬਿਰਤੀ ਨੂੰ ਗੁਰੂ ਚਰਨਾਂ ਨਾਲ ਜੋੜ ਕੇ, ਵੀ ਉਹ ਜਿਹੜਾ ਸੰਸਾਰੀ ਪੁਰਖ ਹੈ ਤੇ ਵਾਹਿਗੁਰੂ ਦਾ ਪਿਆਰਾ ਭਗਤ ਹੈ, ਉਹਨਾਂ ਦਾ ਜੋੜ ਕਦੇ ਆ ਹੀ ਨਹੀਂ ਸਕਦਾ, ਉਹਨਾਂ ਦੋਹਾਂ ਦਾ ਕਦੇ ਮੇਲ ਹੋ ਹੀ ਨਹੀਂ ਸਕਦਾ, ਉਹਨਾਂ ਦਾ ਕਦੀ ਮੁਕਾਬਲਾ ਹੋ ਹੀ ਨਹੀਂ ਸਕਦਾ। ਜੇ ਲੋਚਾ ਸਭ ਕੋਏ, ਜੇ ਕੋਈ ਸਾਰੇ ਚਾਹੀ ਵੀ ਜਾਣ ਵੀ ਭਗਤਾਂ ਤੈਸਾ ਸਾਰੀਆ ਜੋੜ ਕਦੇ ਨਾ ਆਇਆ, ਭਗਤਾਂ ਤੇ ਸੰਸਾਰੀ ਲੋਕਾਂ ਦਾ ਕਦੇ ਜੋੜ ਮੇਲ ਹੋ ਹੀ ਨਹੀਂ ਸਕਦਾ।
ਜਿਨ ਕੋ ਪੋਤੈ ਪੁੰਨ ਪਿਆ ਤਿਨਾਂ ਗੁਰ ਸ਼ਬਦੀ ਸੁਖ ਹੋਏ।
ਲੋ ਹਜ਼ੂਰ ਕਹਿੰਦੇ ਨੇ ਭਾਈ ਜਿਨ੍ਹਾਂ ਦੇ ਪੋਤੇ ਖਜ਼ਾਨੇ ਦੇ ਵਿੱਚ ਭੰਡਾਰੇ ਦੇ ਵਿੱਚ ਕੋਈ ਚੰਗਾ ਪੁੰਨ ਕਰਮ ਪਿਆ ਹੁੰਦਾ ਹੈ, ਤਿੰਨਾਂ ਗੁਰ ਸ਼ਬਦੀ ਸੁੱਖ ਹੋਏ ਤੇ ਉਹਨਾਂ ਗੁਰਮੁਖਾਂ ਨੂੰ ਗੁਰੂ ਸ਼ਬਦ ਦੇ ਨਾਲ ਜੁੜ ਕੇ ਆਤਮਕ ਸੁੱਖ ਸੱਚਾ ਸੁੱਖ ਪ੍ਰਾਪਤ ਹੋ ਜਾਂਦਾ ਹੈ।
ਪੌੜੀ ਮਹੱਲਾ ਪੰਜਵਾਂ, ਨਾਨਕ ਵਿਚਾਰ ਹੈ ਸੰਤ ਮੁਨ ਜਨਾ ਚਾਰ ਵੇਦ ਕਹੰਦੇ।
ਉਹ ਪੌੜੀ ਇਸ ਦੇ ਨਾਲ ਦੀ ਪਿੱਛੇ ਵੀ ਆ ਚੁੱਕੀ ਹੈ, ਪਰ ਥੋੜਾ ਜਿਹਾ ਫਰਕ ਹੈ। ਇਹ ਪੌੜੀ ਪੰਜਵੇਂ ਪਾਤਸ਼ਾਹ ਦੀ ਹੈ, ਪਹਿਲੀ ਚੌਥੇ ਪਾਤਸ਼ਾਹ ਦੀ ਸੀ। ਲੋ ਹੁਣ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ ਨਾਨਕ ਹੀ ਵਿਚਾਰ ਹੈ ਸੰਤ ਮੁਨ ਜਨਾ, ਬਈ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜਿਹੜੇ ਸੰਤ ਲੋਕ ਨੇ ਤੇ ਮੁਨੀ ਲੋਕ ਨੇ ਉਹ ਇਸ ਗੱਲ ਦੀ ਵਿਚਾਰ ਕਰਦੇ ਨੇ, ਤੇ ਚਾਰ ਵੇਦ ਕਹਿੰਦੇ, ਜਿਹੜੇ ਚਾਰ ਵੇਦ ਨੇ ਸ਼ਾਮ ਵੇਦ ਰਗਜੁਜਨ ਅਥਰਬਨ, ਇਹ ਵੀ ਇਹੀ ਗੱਲ ਕਹਿੰਦੇ ਹਨ।
ਭਗਤ ਮੁਖੈ ਤੇ ਬੋਲਦੇ ਸੇ ਬਚਨ ਹੋ ਬੰਦੇ।
ਲੋ ਰਿਸ਼ੀ ਮੁਨੀ ਤੇ ਹੋਰ ਧਰਮ ਸ਼ਾਸਤਰ ਕੀ ਕਹਿੰਦੇ ਨੇ ਵੀ ਭਗਤ ਮੁਖੈ ਤੇ ਬੋਲਦੇ, ਜਿਹੜੇ ਭਗਤ ਲੋਕ ਆਪਣੇ ਮੁਖੋਂ ਕੋਈ ਵੀ ਬਚਨ ਬੋਲਦੇ ਨੇ ਸੇ ਬਚਨ ਹੋ ਬੰਦੇ, ਉਹ ਭਾਈ ਉਹਨਾਂ ਦੇ ਬਚਨ ਪੂਰੇ ਹੁੰਦੇ ਹਨ।
ਪ੍ਰਗਟ ਪਹਾਰੈ ਜਾਪਦੇ ਸਭ ਲੋਕ ਸੁਣਦੇ।
ਫਿਰ ਸਾਰੇ ਪਹਾਰੈ ਦਾ ਅਰਥ ਹੈ ਸੰਸਾਰ, ਉਹ ਸਾਰੇ ਸੰਸਾਰ ਦੇ ਵਿੱਚ ਵੀ ਪ੍ਰਗਟ ਜਾਣੇ ਜਾਂਦੇ ਨੇ, ਤੇ ਸਾਰੇ ਲੋਕ ਵੀ ਭਾਈ ਉਹਨਾਂ ਦੇ ਮੂੰਹੋਂ ਬਚਨ ਸੁਣਦੇ ਹਨ।
ਸੁਖ ਨਾ ਪਾਇਨ ਮੁਗਧ ਨਰ ਸੰਤ ਨਾਲ ਖਹੰਦੇ।
ਲੋ ਸਤਿਗੁਰੂ ਅੱਗੇ ਦੱਸਦੇ ਨੇ ਵੀ ਉਹ ਕੀ ਵਾਰਤਾ ਕਹਿਣੀ ਚਾਹੁੰਦੇ ਨੇ ਸਤਿਗੁਰੂ। ਲੋ ਹਜ਼ੂਰ ਕਹਿੰਦੇ ਨੇ ਭਾਈ ਉਹ ਜਿਹੜੇ ਲੋਕ ਨੇ ਸੰਤ ਨਾਲ ਖਾਂਦੇ, ਜਿਹੜੇ ਸੰਤਾਂ ਨਾਲ ਖਾਂਦੇ ਨੇ, ਸੰਤਾਂ ਨਾਲ ਈਰਖਾ ਕਰਦੇ ਨੇ, ਦੁਆਇਸ਼ ਕਰਦੇ ਨੇ, ਸੁੱਖ ਨਾ ਪਾਇਨ ਮੁਗਧ ਨਾਰ, ਉਹ ਮੂਰਖ ਆਦਮੀ ਕਦੇ ਵੀ ਸੁੱਖ ਨਹੀਂ ਪ੍ਰਾਪਤ ਕਰ ਸਕਦੇ।
ਓਏ ਲੋਚਨ ਉਹਨਾਂ ਗੁਣਾਂ ਨੂੰ, ਓਏ ਅਹੰਕਾਰ ਸੜਨ ਦੇ।
ਲੋ ਹਜ਼ੂਰ ਕਹਿੰਦੇ ਨੇ ਭਾਈ, ਉਹ ਜਿਹੜੇ ਮਹਾਂਪੁਰਖ ਨੇ ਉਹ ਤੇ ਉਹਨਾਂ ਦੇ ਗੁਣਾਂ ਦੇ ਵਾਸਤੇ ਚਾਹੁੰਦੇ ਨੇ, ਭਾਵ ਚਾਹੁੰਦੇ ਨੇ ਵੀ ਇਹਨਾਂ ਨੂੰ ਚੰਗੇ ਗੁਣ ਪ੍ਰਾਪਤ ਹੋ ਜਾਣ, ਇਹ ਵੀ ਧਰਮੀ ਬਣ ਜਾਣ, ਇਹ ਵੀ ਸੱਚ ਬੋਲਣ, ਇਹ ਵੀ ਖਿਮਾ ਨੂੰ ਧਾਰਨ ਕਰਨ, ਉਹ ਇਹ ਹੰਕਾਰ ਸੜਨ ਦੇ। ਪਰ ਜਿਹੜੇ ਐਸੇ ਲੋਕ ਨੇ ਉਹ ਤੇ ਹੰਕਾਰ ਦੇ ਵਿੱਚ ਹੀ ਸੜਦੇ ਰਹਿੰਦੇ ਨੇ, ਤੇ ਉਹ ਕੋਈ ਨਿਮਰਤਾ ਆਦਿਕ ਗੁਣਾਂ ਨੂੰ ਨਹੀਂ ਧਾਰਨ ਕਰ ਸਕਦੇ, ਹੰਕਾਰ ਵਿੱਚ ਹੀ ਸੜਦੇ ਬਲਦੇ ਰਹਿੰਦੇ ਹਨ।
ਓਏ ਵਿਚਾਰੇ ਕਿਆ ਕਰੇ ਜਾਂ ਭਾਗ ਤੁਰ ਮੰਦੇ।
ਲੋ ਸਤਿਗੁਰੂ ਤਰਸ ਵਿੱਚ ਆ ਕੇ ਕਹਿੰਦੇ ਨੇ ਭਾਈ, ਉਹ ਵਿਚਾਰੇ ਕਰ ਵੀ ਕੀ ਸਕਦੇ ਨੇ, ਜਦੋਂ ਤੁਰ ਤੋਂ ਉਹਨਾਂ ਦੇ ਭਾਗ ਹੀ ਮਾੜੇ ਲਿਖੇ ਹੋਏ ਨੇ, ਜਦੋਂ ਉਹਨਾਂ ਦੇ ਕਰਮਾਂ ਦੇ ਵਿੱਚ ਬੁਰਿਆਈ ਲਿਖੀ ਹੋਈ ਹੈ, ਜੇ ਉਹਨਾਂ ਦੇ ਕਰਮਾਂ ਦੇ ਵਿੱਚ ਕੋਈ ਪਾਪ ਲਿਖਿਆ ਹੋਇਆ ਤੇ ਫਿਰ ਉਹ ਕਰੀ ਜਾ ਰਹੇ ਹਨ।
ਜੋ ਮਾਰੇ ਤਿੰਨ ਪਾਰ ਬ੍ਰਹਮ ਸੇ ਕਿਸੈ ਨਾ ਸੰਦੇ।
ਲੋ ਇੱਕ ਗੱਲ ਯਾਦ ਰੱਖੋ, ਸਤਿਗੁਰੂ ਕਹਿੰਦੇ ਨੇ ਭਾਈ, ਜਿਹੜੇ ਸੰਤਾਂ ਦੇ ਦੋਖੀ ਨੇ ਫਿਰ ਉਹ ਉਸ ਅਕਾਲ ਪੁਰਖ ਵਾਹਿਗੁਰੂ ਨੇ ਮਾਰ ਦਿੱਤੇ ਨੇ, ਉਸਨੇ ਸਰਾਫ ਦਿੱਤੇ ਨੇ, ਸੇ ਕਿਸੇ ਨਾ ਸੰਦੇ, ਫਿਰ ਉਹ ਕਿਸੇ ਦੇ ਵੀ ਮਤ ਨਹੀਂ ਬਣਦੇ, ਕੋਈ ਵੀ ਉਹਨਾਂ ਤੇ ਵਿਸ਼ਵਾਸ ਨਹੀਂ ਕਰ ਸਕਦਾ।
ਵੈਰ ਕਰਨ ਨਿਰਵੈਰ ਨਾਲ ਧਰਮ ਨਿਆਏ ਪਚੰਦੇ।
ਕਿਉਂਕਿ ਉਹ ਨਿਰਵੈਰ ਮਹਾਂਪੁਰਖਾਂ ਦੇ ਨਾਲ, ਨਿਰਵੈਰ ਸਤਿਗੁਰੂ ਦੇ ਨਾਲ ਵੈਰ ਕਰਦੇ ਨੇ ਤੇ ਧਰਮ ਨਿਆਏ ਪਚੰਦੇ। ਜਦੋਂ ਧਰਮ ਦਾ ਨਿਆਂ ਹੁੰਦਾ ਹੈ ਤੇ ਫਿਰ ਧਰਮ ਦੇ ਨਿਆਂ ਦੇ ਨਾਲ ਪਚੰਦੇ ਤੇ ਪਾਏ, ਫਿਰ ਉਹਨਾਂ ਨੂੰ ਨਰਕਾਂ ਦੇ ਵਿੱਚ ਹੀ ਜਾ ਕੇ ਸੜਨਾ ਗਲਣਾ ਪੈਂਦਾ ਹੈ।
ਜੋ ਜੋ ਸੰਤ ਸਰਾਪਿਆ ਸੇ ਫਿਰੇ ਪਵੰਦੇ।
ਸਤਿਗੁਰੂ ਕਹਿੰਦੇ ਨੇ ਭਾਈ, ਜੋ ਜੋ ਸੰਤ ਸਤਿਗੁਰੂ ਦਾ ਅਥਵਾ ਕਿਸੇ ਬੰਦਗੀ ਕਰਨ ਵਾਲੇ ਮਹਾਂਪੁਰਖ ਦਾ ਸਰਾਫਿਆ ਹੋਇਆ ਪੁਰਸ਼ ਹੁੰਦਾ ਹੈ ਤੇ ਜੋ ਜੋ ਸੰਤਾਂ ਨੇ ਸਰਾਫ ਦਿੱਤਾ ਹੈ ਸੇ ਫਿਰੇ ਪਵੰਦੇ, ਉਹਦੇ ਵੀ ਇੱਧਰ ਉੱਧਰ ਭਟਕਦੇ ਫਿਰਦੇ ਨੇ, ਉਹਨਾਂ ਦੇ ਮਨ ਨੂੰ ਕਦੇ ਚੈਨ ਤੇ ਸ਼ਾਂਤੀ ਨਹੀਂ ਪ੍ਰਾਪਤ ਹੋ ਸਕਦੀ।
ਪੇੜ ਮੁੰਡਾ ਹੂ ਕਟਿਆ ਤਿਸ ਡਾਲ ਸੁਕੰਦੇ।
ਲੋ ਸਤਿਗੁਰੂ ਕਹਿੰਦੇ ਨੇ ਜਿਵੇਂ ਕਿਸੇ ਵਿਸ਼ ਨੂੰ ਮੁੱਢ ਤੋਂ ਕੱਟ ਦਿੱਤਾ ਜਾਵੇ ਤੇ ਫਿਰ ਹੌਲੀ ਹੌਲੀ ਉਹਦੇ ਟਾਹਣ ਵੀ ਸੁੱਕ ਜਾਂਦੇ ਨੇ, ਟਾਹਣੀਆਂ ਵੀ ਤੇ ਪੱਤਰੇ ਵੀ ਸੁੱਕ ਜਾਂਦੇ ਨੇ। ਇਸੇ ਤਰ੍ਹਾਂ ਵੀ ਜਿਹੜੇ ਮਨਮੁੱਖ ਬੰਦੇ ਨੇ, ਜਿਹੜੇ ਗੁਰੂ ਦੀ ਨਿੰਦਿਆ ਕਰਦੇ ਨੇ, ਕੋਈ ਮਹਾਂਪੁਰਖਾਂ ਦੇ ਨਾਲ ਈਰਖਾ ਦੁਵੇਸ਼ ਕਰਦੇ ਨੇ, ਫਿਰ ਵਾਹਿਗੁਰੂ ਪਰਮੇਸ਼ਰ ਵੀ ਉਹਨਾਂ 'ਤੇ ਨਾਰਾਜ਼ ਹੁੰਦਾ ਅਤੇ ਫਿਰ ਉਹਨਾਂ ਦਾ ਹਸ਼ਰੇ ਹੁੰਦਾ ਹੈ, ਜਿਵੇਂ ਇਹ ਗੋਂਦੇ ਦਾ ਪੁੱਤਰ ਮਰਵਾਹਾ ਖੱਤਰੀ ਈਰਖਾ ਕਰਦਾ ਕਰਦਾ ਮਰ ਗਿਆ। ਸਤਿਗੁਰੂ ਕਹਿੰਦੇ ਹੁਣ ਜਿਹੜਾ ਮੁੱਢ ਸੀ ਉਹ ਤਾਂ ਕੱਟਿਆ ਗਿਆ ਹੈ, ਹੁਣ ਜਿਹੜੇ ਬਾਕੀ ਟਾਣ ਨੇ, ਜਿਹੜੇ ਇਸ 'ਤੇ ਹੋਰ ਜਿਹੜੇ ਕੋਈ ਪੁੱਤਰ ਭਤੀਜੇ ਨੇ ਜਿਹੜੇ ਗੁਰੂ ਘਰ ਦੇ ਨਾਲ ਈਰਖਾ ਕਰ ਰਹੇ ਸਨ, ਉਹਨਾਂ ਵੱਲੀ ਇਸ਼ਾਰਾ ਕਰਦੇ ਨੇ ਤਿਸ ਡਾਲ ਸੁਕੰਦੇ, ਵੀ ਹੁਣ ਉਹ ਜਿਹੜੀਆਂ ਟਾਹਣੀਆਂ ਨੇ ਉਹ ਵੀ ਹੁਣ ਸੁੱਕਦੇ ਜਾ ਰਹੇ ਹਨ। ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਤੇ ਧੰਨ ਗੁਰੂ ਅਮਰਦਾਸ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਹਨ। ਆਪਾਂ ਇਹਨਾਂ ਨੂੰ ਸੁਣਿਆ ਹੈ ਅਤੇ ਸੁਣ ਕੇ ਆਪਣੇ ਮਨ ਦੇ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਜੋ ਜੋ ਸੰਤ ਸਰਾਪਿਆ ਸੇ ਫਿਰੇ ਪਵੰਦੇ, ਪੇੜ ਮੰਡਾਹੂ ਕਟਿਆ ਤਿਸ ਡਾਲ ਸੁਕੰਦੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।